अस्तर अध्याय दो। इन्हां गल्लां दे बाद जद राजा अश्वेरोस दा गुस्सा ठंडा पै गया तां उसने राणी वश्ती नूं अते जो कुछ उसने कीता सी अते जो कुछ उसदे विरुद्ध हुक्म जारी कीता सी याद कीता। पातशाह दे सेवकां ने जिहड़े उसदी सेवा करदे हुंदे सन कहन लगे, राजा दे लई जवान अते सोहणियां कुआरियां लभियां जाण अते राजा अपने राज दे सारे सूबयां विच हाकमां नूं नियुक्त करे तां जो उह सारियां सोहणियां जवान कुआरियां नूं शूशन दे महल विच राणियां दे निवास स्थान विच इकट्ठियां करन अते राजा दे खुसरे हेगई नूं जिहड़ा इस्त्रियां दा प्रबंधक सी सौंप देण अते उन्हां नूं सुंदरता वधाउण दीआं सारियां वस्तुआं दित्तियां जाण। तद जिहड़ी कुआरी राजा दी निगाह विच सब तों चंगी होवे उह राणी वश्ती दे स्थान ते महाराणी बणाई जावे। इह गल राजा नूं चंगी लगी अते उसने इसे तरह ही कीता। शूशन दे महल विच मारदकई नाम दा एक यहूदी रहिंदा सी। उह बिन्यामीन दी गोत विचों याईर दा पुत्तर, शिमई दा पोता अते कीश दा पड़पोता सी। इह यरूशलम तों उन्हां गुलामां नाल गुलाम हो के आया सी जिन्हां नूं बाबल दा राजा नबुकदनसर यहूदा दे राजा यकान्याह दे नाल गुलाम बना के लै गया सी। मारदकई ने हदसा नामक चाचे दी धी नूं, जो इबरानी भाषा विच अस्तर वी कहाउंदी है, पालिया पोसिया, क्योंकि उसदे माता पिता नहीं सन अते ओ कुड़ी वेखण विच बहुत सोहणी सी अते जद उसदे माता पिता मर गए तां मारदकई ने उसनूं अपनी धी बना के पालिया। तद इस तरह होया कि जद राजा दा हुकम अते नियम सुनन विच आया अते जद बहुत सारियां कुआरियां शूशन दे महल विच इकट्ठियां कीतियां गईयां अते हेगई दे हवाले कीतियां गईयां, तद अस्तर वी शाही महल विच लियांदी गई अते इस्त्रियां दे प्रबंधक हेगई दे हवाले कीती गई। हेगई नूं अस्तर चंगी लगी अते ओह उस तों खुश होया। तद उसने छेती नाल उसनूं सुंदरता वधाउण दीआं सारीआं चीज़ां दित्तियां अते रोज़ दा भोजन अते नाल ही राजा दे महल विच्चों चुण के सत सहेलियां वी उसनूं दित्तियां अते उसनूं अते उसदीआं सहेलियां नूं राणियां दे निवास स्थान विच सब तों चंगा स्थान रहण लई दित्ता। अस्तर ने ना अपनी जाति अते ना ही अपने घराने दा कोई पता दस्या, क्योंकि मारदकई ने उसनूं हुक्म दित्ता सी कि ओह इस बारे किसे नूं ना दसे। मारदकई हर रोज़ राणियां दे निवास स्थान दे वेहड़े दे अगे टहलदा रहिंदा सी तां जो अस्तर दी सुखसांद नूं जाणे अते पता करे कि उस नाल की बीतेगा। इस तों बाद कि हरेक कुआरी अपनी वारी अनुसार अश्वेरोश राजा दे कोल जावे, उसनूं इस्त्रियां दे लई बणाए हुए नियम दे अनुसार 12 महीनिआं तक सुंदरता वधाउण दी प्रक्रिया नूं पूरा करना पैंदा सी, क्यों जो इन्ना समां उन्हां नूं शुद्ध करन विच लग जांदा सी, अर्थात 6 महीने तक मुरदा तेल मलिया जांदा सी अते 6 महीने अतर अते इस्त्रियां नूं सुंदर बनाउण लई होर चीज़ां मलियां जांदियां सन। इस तरह जद ओह कुआरी राजा दे कोल जांदी सी तद जो भी चीज़ ओह चाहुंदी सी कि राणियां दे निवास तों राजा दे महल नूं लै जावे, ओह उसनूं दित्ती जांदी सी। ਉਹ ਸ਼ਾਮ ਨੂੰ ਜਾਂਦੀ ਸੀ ਅਤੇ ਸਵੇਰ ਨੂੰ ਵਾਪਸ ਆ ਕੇ ਰਾਣੀਆਂ ਦੇ ਨਿਵਾਸ ਦੇ ਦੂਸਰੇ ਘਰ ਵਿੱਚ ਚਲੀ ਜਾਂਦੀ ਸੀ ਅਤੇ ਰਾਜਾ ਦੇ ਖੁਸਰੇ ਸ਼ਾਇਸ਼ ਗੱਜ ਦੇ ਹਵਾਲੇ ਕੀਤੀ ਜਾਂਦੀ ਸੀ, ਜਿਹੜਾ ਰਖੈਲਾਂ ਦਾ ਪ੍ਰਬੰਧਕ ਸੀ ਅਤੇ ਉਹ ਫਿਰ ਕਦੀ ਰਾਜਾ ਦੇ ਕੋਲ ਨਹੀਂ ਜਾਂਦੀ ਸੀ, ਪਰ ਜੇਕਰ ਰਾਜਾ ਉਸ ਤੋਂ ਪ੍ਰਸੰਨ ਹੁੰਦਾ ਸੀ ਤਾਂ ਉਸ ਨੂੰ ਨਾਮ ਲੈ ਕੇ ਬੁਲਾਇਆ ਜਾਂਦਾ ਸੀ। ਹੁਣ ਜਦ ਅਸਤਰ ਦੀ ਜਿਹੜੀ ਮਾਰਦਕਈ ਦੇ ਚਾਚੇ ਅਬੀਹੈਲ ਦੀ ਧੀ ਸੀ, ਜਿਸ ਨੂੰ ਮਾਰਦਕਈ ਨੇ ਆਪਣੀ ਧੀ ਬਣਾ ਲਿਆ ਸੀ, ਰਾਜਾ ਦੇ ਕੋਲ ਜਾਣ ਦੀ ਵਾਰੀ ਆਈ ਤਾਂ ਉਸਨੇ ਉਹਨਾਂ ਚੀਜ਼ਾਂ ਤੋਂ ਵੱਧ ਜੋ ਇਸਤਰੀਆਂ ਦੇ ਪ੍ਰਬੰਧਕ ਰਾਜਾ ਦੇ ਖੁਸਰੇ ਹੇਗਈ ਨੇ ਉਸਦੇ ਲਈ ਠਹਿਰਾਇਆ ਸੀ ਹੋਰ ਕੁਝ ਨਾ ਮੰਗਿਆ। ਜਿੰਨਿਆਂ ਨੇ ਅਸਤਰ ਨੂੰ ਵੇਖਿਆ ਉਹ ਸਭ ਉਸ ਤੋਂ ਪ੍ਰਸੰਨ ਹੋਏ। ਇਸ ਤਰ੍ਹਾਂ ਅਸਤਰ ਅਸ਼ਵੇਰੋਸ਼ ਰਾਜਾ ਦੇ ਕੋਲ ਉਸਦੇ ਸ਼ਾਹੀ ਮਹਿਲ ਵਿੱਚ ਉਸਦੇ ਰਾਜ ਦੇ 7ਵੇਂ ਸਾਲ ਦੇ ਟਿਬੇਥ ਨਾਮਕ 10ਵੇਂ ਮਹੀਨੇ ਵਿੱਚ ਪਹੁੰਚਾਈ ਗਈ। ਤਦ ਰਾਜੇ ਨੇ ਸਾਰੀਆਂ ਇਸਤਰੀਆਂ ਨਾਲੋਂ ਵੱਧ ਅਸਤਰ ਨੂੰ ਪਿਆਰ ਕੀਤਾ ਅਤੇ ਉਸ ਨੂੰ ਬਾਕੀ ਸਾਰੀਆਂ ਕੁਆਰੀਆਂ ਨਾਲੋਂ ਜ਼ਿਆਦਾ ਰਾਜਾ ਦਾ ਪੱਖ ਅਤੇ ਕਿਰਪਾ ਪ੍ਰਾਪਤ ਹੋਈ। ਇਸ ਲਈ ਉਸਨੇ ਰਾਜ ਮੁਕਟ ਅਸਤਰ ਦੇ ਸਿਰ ਉੱਤੇ ਰੱਖ ਦਿੱਤਾ ਅਤੇ ਉਸਨੂੰ ਵਸ਼ਤੀ ਦੇ ਸਥਾਨ 'ਤੇ ਮਹਾਰਾਣੀ ਬਣਾਇਆ। ਤਦ ਰਾਜਾ ਨੇ ਆਪਣੇ ਸਾਰੇ ਹਾਕਮਾਂ ਅਤੇ ਕਰਮਚਾਰੀਆਂ ਲਈ ਇੱਕ ਵੱਡੀ ਦਾਵਤ ਕੀਤੀ ਅਤੇ ਉਸਨੂੰ ਅਸਤਰ ਦੀ ਦਾਵਤ ਕਿਹਾ ਅਤੇ ਸੂਬਿਆਂ ਵਿੱਚ ਛੁੱਟੀ ਦਾ ਐਲਾਨ ਕੀਤਾ ਅਤੇ ਆਪਣੇ ਸ਼ਾਹੀ ਨਿਯਮ ਦੇ ਅਨੁਸਾਰ ਇਨਾਮ ਵੀ ਵੰਡੇ। ਜਦ ਦੂਸਰੀ ਵਾਰ ਕੁਆਰੀਆਂ ਇਕੱਠੀਆਂ ਕੀਤੀਆਂ ਗਈਆਂ ਤਾਂ ਮਾਰਦਕਈ ਸ਼ਾਹੀ ਫਾਟਕ 'ਤੇ ਬੈਠਾ ਸੀ। ਅਸਤਰ ਨੇ ਨਾ ਆਪਣੇ ਘਰਾਣੇ ਦਾ ਅਤੇ ਨਾ ਹੀ ਆਪਣੀ ਜਾਤੀ ਦਾ ਪਤਾ ਦੱਸਿਆ, ਕਿਉਂ ਜੋ ਮਾਰਦਕਈ ਨੇ ਉਸ ਨੂੰ ਹੁਕਮ ਦਿੱਤਾ ਹੋਇਆ ਸੀ ਕਿ ਉਹ ਇਸ ਬਾਰੇ ਨਾ ਦੱਸੇ ਅਤੇ ਅਸਤਰ ਮਾਰਦਕਈ ਦਾ ਹੁਕਮ ਉਸੇ ਤਰ੍ਹਾਂ ਹੀ ਮੰਨਦੀ ਸੀ ਜਿਵੇਂ ਉਹ ਉਸਦੇ ਕੋਲ ਰਹਿੰਦੇ ਹੋਏ ਮੰਨਦੀ ਸੀ। ਉਹਨਾਂ ਦਿਨਾਂ ਵਿੱਚ ਜਦ ਮਾਰਦਕਈ ਸ਼ਾਹੀ ਫਾਟਕ ਉੱਤੇ ਬੈਠਦਾ ਹੁੰਦਾ ਸੀ ਤਾਂ ਰਾਜਾ ਦੇ ਖੁਸਰਿਆਂ ਵਿੱਚੋਂ ਜਿਹੜੇ ਦਰਬਾਨ ਵੀ ਸਨ, ਬਿਗਥਾਨ ਅਤੇ ਤਰਸ਼ ਨਾਮਕ ਦੋ ਖੁਸਰਿਆਂ ਨੇ ਰਾਜਾ ਦੇ ਵਿਰੁੱਧ ਹੋ ਕੇ ਰਾਜਾ ਅਹਸ਼ਵੇਰੋਸ਼ ਦਾ ਕਤਲ ਕਰਨ ਦੀ ਯੋਜਨਾ ਬਣਾਈ। ਇਹ ਗੱਲ ਮਾਰਦਕਈ ਨੂੰ ਪਤਾ ਲੱਗ ਗਈ ਤਾਂ ਉਸਨੇ ਰਾਣੀ ਅਸਤਰ ਨੂੰ ਇਸ ਦੀ ਖ਼ਬਰ ਦਿੱਤੀ ਅਤੇ ਅਸਤਰ ਨੇ ਮਾਰਦਕਈ ਦਾ ਨਾਮ ਲੈ ਕੇ ਰਾਜਾ ਨੂੰ ਦੱਸਿਆ। ਜਦ ਇਸ ਗੱਲ ਦੀ ਜਾਂਚ ਪੜਤਾਲ ਕੀਤੀ ਗਈ ਤਾਂ ਇਹ ਗੱਲ ਸੱਚ ਨਿਕਲੀ ਅਤੇ ਉਹ ਦੋਵੇਂ ਰੁੱਖ ਉੱਤੇ ਫਾਂਸੀ ਚੜ੍ਹਾ ਦਿੱਤੇ ਗਏ ਅਤੇ ਇਹ ਘਟਨਾ ਰਾਜਾ ਦੇ ਸਾਹਮਣੇ ਇਤਿਹਾਸ ਦੀ ਪੁਸਤਕ ਵਿੱਚ ਲਿਖੀ ਗਈ।